ਲੁਕਾ ਉਹਦਾ ਦੋ ਬਾਪ ਉਹਦੀ ਪਹਿਲੀ ਤੋਂ ਲੈ ਕੇ ਅਖੀਰ ਅੱਜ ਤੱਕ। ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਖੁਸ਼ੀ। ਸਭ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰੀਏ। ਸਵਰਗੀ ਪਿਤਾ, ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਆਨੰਦਮਈ ਪਰਮੇਸ਼ਰ ਹੋ। ਅਸੀਂ ਧੰਨਵਾਦ ਕਰਦੇ ਹਾਂ ਕਿ ਤੁਹਾਡਾ ਰਾਜ ਤੁਹਾਡੇ ਬਚਨ ਦੇ ਅਨੁਸਾਰ ਸ਼ਾਂਤੀ, ਧਾਰਮਿਕਤਾ ਅਤੇ ਆਨੰਦ ਦਾ ਰਾਜ ਹੈ। ਅਸੀਂ ਧੰਨਵਾਦ ਕਰਦੇ ਹਾਂ ਕਿ ਤੁਹਾਡੀ ਮੌਜੂਦਗੀ ਵਿੱਚ ਖੁਸ਼ੀ ਹੈ ਅਤੇ ਤੁਹਾਡੇ ਪਾਸੇ ਸਦਾ ਲਈ ਆਨੰਦ ਹੈ। ਤੁਹਾਡੀ ਦਿਆਲੂਤਾ ਵਿੱਚ ਸਾਨੂੰ ਉਹਨਾਂ ਚੀਜ਼ਾਂ ਤੋਂ ਮੁੜਨ ਵਿੱਚ ਮਦਦ ਕਰੋ ਜੋ ਸਾਨੂੰ ਸੰਤੁਸ਼ਟ ਨਹੀਂ ਕਰਦੀਆਂ, ਜਿਵੇਂ ਕਿ ਖਾਲੀ ਟੋਏ, ਅਤੇ ਤੁਹਾਡੀ ਚੰਗਿਆਈ ਵਿੱਚ ਸਾਨੂੰ ਤੁਹਾਡੇ ਵਿੱਚ ਸੰਤੁਸ਼ਟ ਕਰੋ। ਸਾਨੂੰ ਸੱਚੀ ਖੁਸ਼ੀ ਵੱਲ ਅਗਵਾਈ ਕਰੋ, ਜੋ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ। ਆਮੀਨ। ਤੁਸੀਂ ਖੁਸ਼ੀ ਚਾਹੁੰਦੇ ਹੋ, ਤੁਸੀਂ ਖੁਸ਼ੀ ਦਾ ਅਨੁਭਵ ਕਰਨਾ ਚਾਹੁੰਦੇ ਹੋ। ਇਸਦਾ ਇਹ ਕਾਰਨ ਹੈ ਕਿ ਤੁਸੀਂ ਇਸ ਪਿਛਲੇ ਹਫ਼ਤੇ ਗਰਮ ਕੱਪੜੇ ਪਾਏ, ਰੇਡੀਏਟਰ ਚਾਲੂ ਕੀਤੇ, ਨਿੱਘ ਦੀ ਮੰਗ ਕੀਤੀ, ਕਿਉਂਕਿ ਨਿੱਘ ਆਨੰਦਦਾਇਕ ਹੈ। ਤੁਸੀਂ ਬੇਆਰਾਮੀ ਦਾ ਆਨੰਦ ਨਹੀਂ ਮਾਣਦੇ। ਠੰਡਾ ਹੋਣਾ ਦੁੱਖ ਲਿਆਉਂਦਾ ਹੈ, ਨਿੱਘਾ ਹੋਣਾ ਖੁਸ਼ੀ ਦਾ ਕਾਰਨ ਹੈ। ਤੁਹਾਡੇ ਜੀਵਨ ਦਾ ਇੱਕ ਵੱਡਾ ਸੌਦਾ ਅਸਲ ਵਿੱਚ ਖੁਸ਼ੀ ਦੀ ਭਾਲ ਵਿੱਚ ਜਾਂ ਖੁਸ਼ੀ ਦੇ ਨੁਕਸਾਨ ਉੱਤੇ ਸੋਗ ਕਰਨ ਵਿੱਚ ਬਿਤਾਇਆ ਜਾਂਦਾ ਹੈ। ਸ਼ਾਇਦ ਦਸੰਬਰ ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਖੁਸ਼ੀ ਸਾਡੀ ਚੇਤਨਾ ਵਿੱਚ ਸਭ ਤੋਂ ਅੱਗੇ ਹੁੰਦੀ ਹੈ। ਹਰ ਇਸ਼ਤਿਹਾਰ ਜੋ ਤੁਸੀਂ ਦੇਖਦੇ ਹੋ ਅਤੇ ਤੁਸੀਂ ਪ੍ਰਤੀ ਦਿਨ ਅਣਗਿਣਤ ਇਸ਼ਤਿਹਾਰ ਦੇਖਦੇ ਹੋ, ਤੁਸੀਂ ਖੁਸ਼ੀ ਜਿਹੜੀ ਆ ਉਹ ਇਸ਼ਤਿਹਾਰਾਂ ਦੇ ਵਿੱਚ ਵਿਕ ਰਹੀ ਹੁੰਦੀ ਹੈ। ਇਹ ਮੇਕਅਪ ਤੁਹਾਨੂੰ ਖੁਸ਼ੀ ਦੇਵੇਗਾ, ਇਹ ਕੱਪੜੇ ਤੁਹਾਨੂੰ ਖੁਸ਼ੀ ਦੇਣਗੇ, ਇਹ ਫੋਨ ਤੁਹਾਡੇ ਲਈ ਖੁਸ਼ੀ ਲਿਆਵੇਗਾ, ਇਹ ਛੁੱਟੀਆਂ, ਇਹ ਭੋਜਨ, ਇਹ ਪੀਣ ਵਾਲੇ ਪਦਾਰਥ, ਇਹ ਕਾਰ, ਇਹ ਘਰ, ਹੋਟਲ, ਜਿੰਨੀਆਂ ਵੀ ਐਕਸ ਵਾਈ ਜ਼ੈਡ ਚੀਜ਼ਾਂ ਆ ਖੁਸ਼ੀ ਵਿੱਚ ਵਾਧਾ ਕਰਨਗੀਆਂ। ਚਮਕਦਾਰ ਖੁਸ਼ ਲੋਕ ਸਾਡੇ ਬਿਲਬੋਰਡਾਂ, ਸਾਡੇ ਫੋਨਾਂ ਅਤੇ ਸਾਡੇ ਟੀਵੀ 'ਤੇ ਪੈਸੇ ਦੇ ਬਦਲੇ ਖੁਸ਼ੀ ਵੇਚਦੇ ਦਿਖਾਈ ਦਿੰਦੇ ਹਨ। ਸਾਨੂੰ ਦੱਸਿਆ ਜਾਂਦਾ ਹੈ ਕਿ ਖੁਸ਼ੀ ਖਰੀਦੀ ਜਾ ਸਕਦੀ ਹੈ, ਪਰ ਚਮਕਦਾਰ ਖੁਸ਼ ਲੋਕਾਂ ਦੇ ਬਿਲਕੁਲ ਉਲਟ, ਜੋ ਸਾਨੂੰ ਖੁਸ਼ੀ ਵੇਚਦੇ ਹਨ, ਸਾਡੀ ਦੁਨੀਆ ਕਈ ਵਾਰ ਇੰਨੀ ਖੁਸ਼ਹਾਲ ਹੋ ਸਕਦੀ ਹੈ। ਨੰਬਰ 1, ਮੈਂ ਇਸ ਹਫ਼ਤੇ ਸੁਣਿਆ ਹੈ ਕਿ ਇਸ ਸਮੇਂ ਦੀ ਪੀੜ੍ਹੀ ਯੂਨੀਵਰਸਿਟੀ ਅਤੇ ਸੈਕੰਡਰੀ ਸਕੂਲ ਵਿੱਚ ਅਕਸਰ ਨਿਰਾਸ਼ਾ ਵੱਲ ਜਾ ਰਹੀ ਹੈ। ਉਹ ਸੰਸਾਰ ਅਤੇ ਇਸ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹਨ ਅਤੇ ਉਹ ਇੱਕ ਖਾਸ ਨਿਰਾਸ਼ਾ ਮਹਿਸੂਸ ਕਰਦੇ ਹਨ, ਇੱਕ ਉਦਾਸੀ ਮਹਿਸੂਸ ਕਰਦੇ ਹਨ। ਅਸਲ ਵਿੱਚ ਆਨੰਦ ਦਾ ਜਾਂ ਖੁਸ਼ੀ ਦਾ ਸੰਕਟ ਹੈ। ਸੈਕੰਡਰੀ ਸਕੂਲ ਦੇ ਜਾਂ ਉਮਰ ਦੇ ਸਕੂਲੀ ਵਿਦਿਆਰਥੀ 10 ਵਿੱਚੋਂ ਇੱਕ ਤੋਂ ਵੱਧ ਘੱਟ ਤੋਂ ਘੱਟ ਇੱਕ ਵਾਰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ। 2014 ਵਿੱਚ ਅੰਕੜੇ ਪ੍ਰਕਾਸ਼ਿਤ ਕੀਤੇ ਗਏ ਸਨ ਜੋ ਪਿਛਲੇ 2 ਸਾਲਾਂ ਵਿੱਚ ਸਵੈ ਨੁਕਸਾਨ ਨਾਲ ਸੰਬੰਧਿਤ ਕਾਰਨਾਂ ਕਰਕੇ ANE ਵਿੱਚ ਸ਼ਾਮਲ ਹੋਣ ਵਾਲੇ 10 ਤੋਂ 14 ਸਾਲ ਦੇ ਬੱਚਿਆਂ ਵਿੱਚ 70% ਵਾਧੇ ਦਾ ਸੁਝਾਅ ਦਿੰਦੇ ਹਨ। ਅਸੀਂ ਸਿਰਫ ਕਲਪਨਾ ਕਰ ਸਕਦੇ ਹਾਂ ਕਿ 2014 ਤੋਂ ਬਾਅਦ ਕੀ ਹੋਇਆ। ਇੱਕ ਹੋਰ ਚੈਰਿਟੀ ਰਿਪੋਰਟ ਕਰਦੀ ਹੈ ਕਿ UK ਵਿੱਚ 16 ਸਾਲ ਅਤੇ ਇਸ ਤੋਂ ਵੱਧ ਦੇ 19% ਲੋਕਾਂ ਵਿੱਚ ਚਿੰਤਾ ਜਾਂ ਉਦਾਸੀ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਪ੍ਰਤੀਸ਼ਤ ਹਰ ਸਾਲ ਵੱਧ ਰਹੀ ਹੈ। ਸ਼ਾਇਦ ਸਭ ਤੋਂ ਪਰੇਸ਼ਾਨ ਕਰਨ ਵਾਲਾ ਅੰਕੜਾ ਇਹ ਹੈ ਕਿ 15 ਤੋਂ 29 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਚੌਥਾ ਪ੍ਰਮੁੱਖ ਕਾਰਨ ਖੁਦਕੁਸ਼ੀ ਹੈ ਜਾਂ ਸੁਸਾਈਡ ਕਰ ਰਹੇ ਹਨ। ਆਨੰਦ ਜਾਂ ਖੁਸ਼ੀ ਦਾ ਸੰਕਟ ਹੈ। ਇੱਕ ਪਾਸੇ ਸਾਡੀ ਦੁਨੀਆ ਜੋਸ਼ ਨਾਲ ਖੁਸ਼ੀ ਦਾ ਪਿੱਛਾ ਕਰਦੀ ਹੈ, ਦੂਜੇ ਪਾਸੇ ਤੁਹਾਨੂੰ ਇਹ ਦੇਖਣ ਲਈ ਡੂੰਘਿਆਈ ਨਾਲ ਖੋਦਣ ਦੀ ਜ਼ਰੂਰਤ ਨਹੀਂ ਹੈ ਕਿ ਸਾਡੀ ਦੁਨੀਆ ਅਕਸਰ ਬਹੁਤ ਉਦਾਸ ਹੈ। ਉਦਾਸ ਸਥਾਨ ਸਾਡੇ ਸੰਸਾਰ ਵਿੱਚ ਖੁਸ਼ੀ ਦਾ ਸੰਕਟ ਆ। ਅੱਜ ਸਾਡੀ ਬਾਈਬਲ ਦਾ ਹਵਾਲਾ ਇੱਕ ਬੜਾ ਦਲੇਰ ਦਾਅਵਾ ਹੈ ਕਿ ਇਹ ਦਾਅਵਾ ਕਰਦਾ ਹੈ ਕਿ ਬਹੁਤ ਖੁਸ਼ੀ ਦੀ ਖੁਸ਼ੀ ਖੁਸ਼ਖਬਰੀ ਹੈ ਜੋ ਸਾਰੇ ਲੋਕਾਂ ਲਈ ਹੋਵੇਗੀ। ਆਓ ਹੁਣ ਉਸ ਮਹਾਨ ਖੁਸ਼ਖਬਰੀ ਬਾਰੇ ਵਿਚਾਰ ਕਰੀਏ। ਇਸ ਮਹਾਨ ਖੁਸ਼ੀ ਦੀ ਘੋਸ਼ਣਾ ਇੱਕ ਮਹਾਨ ਘਟਨਾ ਤੋਂ ਬਾਅਦ ਹੁੰਦੀ ਹੈ। ਮਹਾਨ ਘਟਨਾ ਅਧਿਆਇ 2 ਦੀਆਂ ਪਹਿਲੀਆਂ 7 ਤੁਕਾਂ ਵਿੱਚ ਪਾਈ ਜਾਂਦੀ ਹੈ। ਮਰੀਅਮ ਅਤੇ ਯੂਸਫ ਨੇ ਗਲੀਲ ਤੋਂ ਯਾਤਰਾ ਕੀਤੀ ਹੈ। ਇਹ ਉਹ ਥਾਂ ਹੈ ਜਿੱਥੇ ਤਰੀਕੇ ਨਾਲ ਪੁਰਾਣੇ ਨਵੇਂ ਦੇ ਸੈਂਕੜੇ ਸਾਲ ਪਹਿਲਾਂ ਕਿਹਾ ਗਿਆ ਸੀ ਕਿ ਮਸੀਹੀ ਸ਼ਖਸੀਅਤ ਇੱਥੇ ਹੋਵੇਗੀ। ਉੱਥੇ ਰਹਿਣ ਵਾਲੇ ਲੋਕ ਇੱਕ ਮਹਾਨ ਰੋਸ਼ਨੀ ਦੇਖਣਗੇ। ਮੈਰੀ ਅਤੇ ਯੋਸਫ ਨੇ ਗਲੀਲ ਤੋਂ ਯਾਤਰਾ ਕੀਤੀ ਅਤੇ ਬੈਥਲਹਮ ਨੂੰ ਪਹੁੰਚੇ, ਜਿੱਥੇ ਇਹ ਬੈਥਲਹਮ ਉਹ ਥਾਂ ਹੈ ਜਿੱਥੇ ਤਰੀਕੇ ਨਾਲ ਪੁਰਾਣੇ ਨੇਮ ਸੈਂਕੜੇ ਸਾਲ ਪਹਿਲਾਂ ਇਹ ਕਿਹਾ ਗਿਆ ਸੀ ਕਿ ਮਸੀਹਾ ਦਾ ਜਨਮ ਉਹ ਇੱਥੇ ਹੋਵੇਗਾ। ਪਰਮੇਸ਼ਰ ਸ਼ਾਸਤਰ ਦੀਆਂ ਇਹਨਾਂ ਦੋ ਭਵਿੱਖਬਾਣੀਆਂ ਨੂੰ ਪੂਰਾ ਕਰਨ ਲਈ ਪੂਰੇ ਰੋਮਨ ਸੰਸਾਰ ਦੀ ਲਾਮਬੰਦੀ ਦੀ ਵਰਤੋਂ ਕਰੇਗਾ। ਆਪਣੀਆਂ ਅੱਖਾਂ ਨੂੰ ਅਧਿਆਇ 2 ਅਤੇ ਆਇਤ 1 ਵੱਲ ਮੋੜੋ। ਉਹਨਾਂ ਦਿਨਾਂ ਵਿੱਚ ਸੀਜ਼ਰ ਔਗਸਟਸ ਤੋਂ ਇੱਕ ਫਰਮਾਨ ਨਿਕਲਿਆ ਸੀ ਕਿ ਸਾਰੇ ਸੰਸਾਰ ਨੂੰ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ, ਪਰ ਇਹ ਜ਼ਰੂਰ ਮਰੀਅਮ ਅਤੇ ਯੂਸਫ ਨੂੰ ਮੁਸ਼ਕਲਾਂ ਦਾ ਕਾਰਨ ਬਣਦਾ ਹੈ। ਬਿਨਾਂ ਸ਼ੱਕ ਮਰੀਅਮ ਅਤੇ ਯੂਸਫ ਨੂੰ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਣ ਲਈ ਇੱਕ ਢੁਕਵੀਂ ਜਗ੍ਹਾ ਪ੍ਰਦਾਨ ਕਰਨ ਲਈ, ਜਿਹੜਾ ਯੂਸਫ ਆ ਮਰੀਅਮ ਨੂੰ ਢੁਕਵੀਂ ਜਗ੍ਹਾ ਪ੍ਰਦਾਨ ਕਰਨ ਲਈ ਉਤਸੁਕ ਹੈ, ਅਤੇ ਜਦੋਂ ਉਹ ਸੰਘਰਸ਼ ਕਰਦਾ ਹੈ ਤਾਂ ਉਸ ਨੂੰ ਪਛਤਾਵਾ ਹੁੰਦਾ ਹੈ। ਇਹ ਵੀ ਸੋਚੋ, ਗਰਭਵਤੀ ਔਰਤਾਂ ਆਲਣਾ ਬਣਾਉਣਾ ਪਸੰਦ ਕਰਦੀਆਂ ਹਨ, ਘਰ ਨੂੰ ਸਾਫ਼ ਸੁਥਰਾ, ਸੁਰੱਖਿਅਤ ਅਤੇ ਆਰਾਮਦਾਇਕ ਬਣਾਉਂਦੀਆਂ ਹਨ। ਪਰਮੇਸ਼ੁਰ ਦੇ ਪੁੱਤਰ ਲਈ ਮਰੀਅਮ ਆਲਣੇ ਦੀਆਂ ਯੋਜਨਾਵਾਂ ਜਿਹੜੀਆਂ ਆ ਉਹਦੇ ਲਈ, ਉਹ ਹੁਣ ਇੱਕ ਜਿੱਦਾਂ ਕਹਿ ਲਈਏ ਕਿ ਖਿੜਕੀ ਤੋਂ ਬਾਹਰ ਨਿਕਲ ਗਈਆਂ ਆ ਜਾਂ ਚਲੇ ਗਈਆਂ ਆ। ਆਇਤ 6 ਨੂੰ ਦੇਖੋ, ਅਤੇ ਜਦੋਂ ਉਹ ਉੱਥੇ ਸਨ ਉਸਦੇ ਜਨਮ ਦੇਣ ਦਾ ਸਮਾਂ ਆ ਗਿਆ ਅਤੇ ਉਸਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ। ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਪਾ ਦਿੱਤਾ, ਕਿਉਂਕਿ ਸਰਾਏ ਵਿੱਚ ਉਹਨਾਂ ਲਈ ਕੋਈ ਵੀ ਥਾਂ ਨਹੀਂ ਸੀ। ਇੱਕ ਖੁਰਲੀ ਜਾਨਵਰਾਂ ਦੇ ਭੋਜਨ ਲਈ ਸੀ, ਖੋਤੇ ਖੁਰਲੀ ਵਿੱਚੋਂ ਖਾ ਗਏ। ਬਿਨਾਂ ਸ਼ੱਕ ਯੂਸਫ ਨੇ ਉਹਨੂੰ ਵਧੀਆ ਜਿਹੜਾ ਖੁਰਲੀ ਨੂੰ ਰਗੜ ਦਿੱਤਾ, ਅਤੇ ਮਰੀਅਮ ਨੇ ਵੀ ਜਿੰਨਾ ਕਰ ਸਕਦੀ ਸੀ ਉਹ ਕੀਤਾ, ਉਸ ਨੂੰ ਆਰਾਮਦੇਹ ਬਣਾਇਆ। ਪਰ ਜਦੋਂ ਪਰਮੇਸ਼ੁਰ ਨੇ ਉਹਨਾਂ ਨੂੰ ਆਪਣਾ ਪੁੱਤਰ ਨੂੰ ਸੌਂਪਿਆ ਤਾਂ ਉਸ ਨੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ। ਫਿਰ ਵੀ ਇਹ ਇਹਨਾਂ ਨਿਮਰ ਹਾਲਾਤਾਂ ਵੱਲ ਹੈ, ਇਸ ਮਹੱਤਵਪੂਰਨ ਘਟਨਾ ਵੱਲ ਹੈ ਕਿ ਦੂਤ ਉਸ ਸਮੇਂ ਵੱਲ ਇਸ਼ਾਰਾ ਕਰਦਾ ਹੈ ਜਦੋਂ ਉਹ ਬਹੁਤ ਖੁਸ਼ੀ ਦੀ ਖੁਸ਼ਖਬਰੀ ਦੀ ਘੋਸ਼ਣਾ ਕਰਦਾ ਹੈ। ਪਰਮੇਸ਼ੁਰ ਨੇ ਆਪਣੇ ਦੂਤ ਨੂੰ ਇਹ ਘੋਸ਼ਣਾ ਰੋਮ ਵਿੱਚ ਕੈਸਰ ਨੂੰ ਕਰਨ ਲਈ ਨਹੀਂ ਘੱਲਿਆ, ਨਾ ਕਿ ਸਿਰੀਆ ਦੇ ਗਵਰਨਰ ਨੂੰ। ਉਸਦਾ ਜ਼ਿਕਰ ਅਸੀਂ ਅੱਜ 2 ਵਿੱਚ ਜਿਹੜਾ ਕੀਤਾ ਗਿਆ ਹੈ ਅਤੇ ਉਹ ਮਹੱਤਵਪੂਰਨ ਲੱਗਦਾ, ਨਾ ਹੀ ਉਹਦਾ ਜਿਹੜਾ ਜ਼ਿਕਰ ਆ ਉਹ ਯਰੂਸ਼ਲਮ ਵਿੱਚ ਯਹੂਦੀ ਰਾਜਿਆਂ ਨੂੰ, ਨਾ ਕਿ ਯਹੂਦੀ ਫਰੀਸੀਆਂ ਨੂੰ, ਨਾ ਗ੍ਰੰਥੀਆਂ ਨੂੰ, ਨਾ ਕਿ ਧਰਮ ਧਾਰਮਿਕ ਆਗੂ ਜਾਂ ਗ੍ਰੰਥੀਆਂ ਨੂੰ। ਪਰ ਇਸ ਦੀ ਬਜਾਏ ਪਰਮੇਸ਼ੁਰ ਆਪਣੇ ਦੂਤਾਂ ਨੂੰ ਬੈਥਲਹਮ ਦੇ ਬਾਹਰ ਬਹੁਤ ਘੱਟ ਜਾਣੇ ਪਹਿਚਾਣੇ ਚਰਵਾਇਆਂ ਕੋਲ ਭੇਜਦਾ ਹੈ। ਸ਼ਾਇਦ ਪਰਮੇਸ਼ੁਰ ਦੇ ਪੁੱਤਰ ਨੂੰ ਖੁਰਲੀ ਵਿੱਚ ਰੱਖਿਆ ਜਾਣਾ ਪਰਮੇਸ਼ੁਰ ਦੀ ਯੋਜਨਾ ਸੀ। ਦੂਤ ਆਇਤ 9 ਵਿੱਚ ਚਰਵਾਇਆਂ ਨੂੰ ਪ੍ਰਗਟ ਹੁੰਦਾ ਹੈ ਅਤੇ ਦੂਤ ਦੇ ਨਾਲ ਸੀ, ਮੇਰੇ ਨਾਲ ਦੇਖੋ ਪ੍ਰਭੂ ਦੀ ਮਹਿਮਾ ਉਹਨਾਂ ਦੇ ਆਲੇ ਦੁਆਲੇ ਚਮਕਦੀ ਸੀ। ਇਹ ਚਰਵਾਹੇ ਮਿਹਨਤੀ ਸਾਧਨਾ ਵਾਲੇ ਲੋਕ ਹੁੰਦੇ, ਖਤਰੇ ਤੋਂ ਜਾਣੂ ਹੈ, ਪਰ ਉਹਨਾਂ ਦੀ ਪ੍ਰਤੀਕਿਰਿਆ ਦੇਖੋ, ਉਹ ਬਹੁਤ ਡਰ ਨਾਲ ਭਰੇ ਹੋਏ ਸਨ। ਇਹ ਇੱਕ ਢੁਕਵੀਂ ਪ੍ਰਤੀਕਿਰਿਆ ਹੈ ਜਦੋਂ ਇੱਕ ਮਹਾਨ ਸ਼ਕਤੀ ਵਾਲਾ ਜੀਵ ਤੁਹਾਡੇ ਸਾਹਮਣੇ ਪ੍ਰਗਟ ਹੁੰਦਾ ਹੈ, ਜਦੋਂ ਇੱਕ ਰੂਹਾਨੀ ਜੀਵ ਹਨੇਰੇ ਵਿੱਚ ਪ੍ਰਗਟ ਹੁੰਦਾ ਹੈ, ਜਦੋਂ ਕਿਸੇ ਹੋਰ ਦੀ ਨਹੀਂ ਬਲਕਿ ਸਰਵ ਸ਼ਕਤੀਮਾਨ ਪਰਮਾਤਮਾ ਦੀ ਮਹਿਮਾ ਤੁਹਾਨੂੰ ਘੇਰਦੀ ਹੈ। ਕੰਬਦੇ ਗੋਡਿਆਂ 'ਤੇ ਹੋਣਾ ਇੱਕ ਕੁਦਰਤੀ ਅਤੇ ਬੁੱਧੀਮਾਨ ਗੱਲ ਹੈ, ਬਹੁਤ ਡਰ ਮਹਿਸੂਸ ਕਰਨਾ ਸਹੀ ਹੈ, ਪਰ ਇਹ ਮਹਾਨ ਡਰ ਬਹੁਤ ਖੁਸ਼ੀ ਵਿੱਚ ਬਦਲ ਗਿਆ ਹੈ ਨਾ, ਹੈ ਨਾ। ਦੂਤ ਉਹਨਾਂ ਨੂੰ ਭਰੋਸਾ ਦਿਵਾਉਂਦਾ ਹੈ, ਆਇਤ 10, ਨਾ ਡਰੋ, ਇਹ ਉਸਦੇ ਪਹਿਲੇ ਸ਼ਬਦ ਹਨ। ਉਸ ਕੋਲ ਇੱਕ ਕਾਰਨ ਹੈ ਕਿ ਉਹਨਾਂ ਨੂੰ ਕਿਉਂ ਡਰਨਾ ਨਹੀਂ ਚਾਹੀਦਾ। ਵੇਖੋ, ਮੈਂ ਤੁਹਾਡੇ ਲਈ ਵੱਡੀ ਖੁਸ਼ੀ ਦੀ ਖੁਸ਼ਖਬਰੀ ਲਿਆਉਂਦਾ ਹਾਂ ਜੋ ਸਾਰੇ ਲੋਕਾਂ ਲਈ ਹੋਵੇਗੀ। ਦੂਤ ਕੋਲ ਇੱਕ ਸੁਨੇਹਾ ਹੈ ਜਿਸ ਨੂੰ ਉਹ ਖੁਸ਼ਖਬਰੀ ਕਹਿੰਦੇ ਹਨ। ਹੁਣ ਇਹ ਸ਼ਬਦ ਚੰਗੀ ਖਬਰ ਪੁਰਾਣੇ ਨੇਮ ਵਿੱਚ ਇੱਕ ਦੂਤ ਦੇ ਸੰਬੰਧ ਵਿੱਚ ਵਰਤਿਆ ਗਿਆ ਹੈ ਜੋ ਇੱਕ ਲੜਾਈ ਤੋਂ ਵਾਪਸ ਆ ਰਿਹਾ ਹੈ ਅਤੇ ਇਹ ਖਬਰ ਸੁਣਾਉਂਦਾ ਹੈ ਕਿ ਜਿੱਤ ਪ੍ਰਾਪਤ ਕੀਤੀ ਗਈ ਹੈ। ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਇਸ ਦੀ ਥੋੜ੍ਹੀ ਹੋਰ ਪੜਤਾਲ ਕਰੀਏ ਤਾਂ ਇਹ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਖੁਸ਼ਖਬਰੀ ਜਿਹੜੀ ਕਿੰਨੀ ਚੰਗੀ ਹੈ। ਜੇ ਤੁਸੀਂ ਇੱਕ ਪਤਨੀ ਸੀ ਜਾਂ ਪੁਰਾਣੇ ਨਿਯਮ ਦੇ ਸਮੇਂ ਵਿੱਚ, ਅਤੇ ਤੁਹਾਡਾ ਪਤੀ ਲੜਨ ਲਈ ਚਲਾ ਗਿਆ, ਜਾਂ ਤੁਸੀਂ ਮਾਂ ਸੀ, ਤੁਹਾਡਾ ਪੁੱਤਰ ਲੜਾਈ ਲਈ ਬਾਹਰ ਗਿਆ, ਜਾਂ ਜੇ ਤੁਸੀਂ ਇੱਕ ਨੌਜਵਾਨ ਲੜਕਾ ਜਾਂ ਲੜਕੀ ਸੀ ਅਤੇ ਤੁਹਾਡੇ ਪਿਤਾ ਜਾਂ ਵੱਡਾ ਭਰਾ ਦੁਸ਼ਮਣ ਨੂੰ ਮਿਲਣ ਗਿਆ ਬਾਹਰ ਗਿਆ ਤਾਂ ਉਸ ਦੇ ਜਾਣ ਤੋਂ ਬਾਅਦ ਤੁਸੀਂ ਹੋਰ ਬਹੁਤ ਘੱਟ ਸੋਚਿਆ ਹੋਵੇਗਾ, ਤੁਸੀਂ ਉਸ ਲਈ ਬਿਨਾਂ ਰੁਕੇ ਪ੍ਰਾਰਥਨਾ ਕੀਤੀ ਹੋਊਗੀ। ਤੁਹਾਡੀ ਦੁਨੀਆ ਇਸ ਵੇ ਇੱਕ ਮੁੱਦੇ ਨੇ ਜਿਹੜੀ ਆ ਉਹ ਖਾ ਲਈ ਹੋਵੇਗੀ ਜਾਂ ਜਿਹੜਾ ਪੂਰਾ ਸਮਾਂ ਆ ਤੁਹਾਡਾ ਉਹਦੇ ਵਿੱਚ ਬੀਤ ਗਿਆ ਹੋਵੇਗਾ। ਅਤੇ ਇਸ 'ਤੇ ਸੋਚੋ ਤੁਹਾਡੀਆਂ ਅੱਖਾਂ ਲਗਾਤਾਰ ਉਸ ਦਿਸ਼ਾ ਵੱਲ ਲੱਗੀਆਂ ਵੱਲ ਦੇਖਦੀਆਂ ਦੇਖਣਗੀਆਂ ਜਿਸ ਵੱਲ ਉਹ ਜਿਹੜੇ ਤੁਹਾਨੂੰ ਛੱਡ ਕੇ ਗਏ ਸੀ। ਕਿਉਂ? ਖੈਰ ਤੁਸੀਂ ਦੋ ਚੀਜ਼ਾਂ ਵਿੱਚੋਂ ਇੱਕ ਲਈ ਉਸਦੀ ਦੂਰੀ ਵੱਲ ਦੇਖ ਰਹੇ ਹੋ। ਤੁਹਾਨੂੰ ਡਰ ਹੈ ਕਿ ਦੁਸ਼ਮਣ ਇਸਰਾਇਲ ਦੀ ਸੈਨਾ ਨੂੰ ਹਰਾ ਕੇ ਚੋਰੀ ਕਰਨ ਅਤੇ ਕਬਜ਼ਾ ਕਰਨ ਲਈ ਉਸ ਦੂਰੀ ਤੋਂ ਆ ਸਕਦਾ ਹੈ। ਤੁਸੀਂ ਇਹ ਜਾਣਨ ਲਈ ਬੇਚੈਨ ਹੋ ਕੇ ਇੰਤਜ਼ਾਰ ਕਰ ਰਹੇ ਹੋ ਕਿ ਤੁਹਾਡਾ ਜਿਹੜਾ ਘਰ ਆ ਉਹ ਲੁੱਟਿਆ ਜਾਵੇਗਾ ਅਤੇ ਤੁਹਾਡੇ ਆ ਧੀਆਂ ਪੁੱਤਰਾਂ ਨੂੰ ਗੁਲਾਮ ਬਣਾ ਕੇ ਕਿਸੇ ਵਿਦੇਸ਼ੀ ਧਰਤੀ 'ਤੇ ਲਿਜਾਇਆ ਜਾਵੇਗਾ। ਜੇਕਰ ਦੁਸ਼ਮਣ ਦੂਰੀ 'ਤੇ ਆਉਂਦਾ ਹੈ ਤਾਂ ਤੁਹਾਡੇ ਪਤੀ ਪਿਤਾ ਪੁੱਤਰ ਭਰਾ ਦੇ ਮਾਰੇ ਜਾਣ ਦੀ ਸੰਭਾਵਨਾ ਵੱਧ ਹੈ, ਪਰ ਤੁਹਾਡੀਆਂ ਅੱਖਾਂ ਦੂਰੀ ਵੱਲ ਦੇਖ ਸਕਦੀਆਂ ਹਨ ਅਤੇ ਤੁਸੀਂ ਇਕੱਲੇ ਦੌੜਾਕ ਨੂੰ ਦੇਖਦੇ ਹੋ। ਉਹ ਲੜਾਈ ਤੋਂ ਆਉਣ ਵਾਲਾ ਇੱਕ ਦੂਤ ਹੋਵੇਗਾ। ਤੁਹਾਡਾ ਦਿਲ ਫਿਰ ਤੁਹਾਡੇ ਜੀਵਨ ਵਿੱਚ ਪਹਿਲਾਂ ਨਾਲੋਂ ਵੱਧ ਜ਼ੋਰ ਨਾਲ ਧੜਕ ਰਿਹਾ ਹੋਵੇਗਾ। ਉਸ ਦਾ ਸੰਦੇਸ਼ ਹੋ ਸਕਦਾ ਹੈ, ਫੌਜ ਡਿੱਗ ਗਈ ਹੈ, ਅਸੀਂ ਹਾਰ ਗਏ ਹਾਂ, ਤੁਹਾਡੇ ਭੱਜਣ ਦਾ ਸਮਾਂ ਆ ਗਿਆ ਹੈ, ਜਾਂ ਉਸਦੇ ਪਹਿਲੇ ਸ਼ਬਦ ਹੋ ਸਕਦੇ ਹਨ, ਡਰਨਾ, ਮੈਂ ਖੁਸ਼ਖਬਰੀ ਲਿਆਉਂਦਾ ਹਾਂ, ਪਰਮੇਸ਼ਵਰ ਨੇ ਸਾਨੂੰ ਬਚਾ ਲਿਆ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਖਬਰ ਕਿੰਨੀ ਚੰਗੀ ਹੋਵੇਗੀ? ਕੀ ਤੁਸੀਂ ਰਾਹਤ, ਧੰਨਵਾਦ, ਆਨੰਦ ਦੀ ਕਲਪਨਾ ਕਰ ਸਕਦੇ ਹੋ? ਇਹ ਸੱਚਮੁੱਚ ਚੰਗੀ ਖਬਰ ਹੈ। ਅਸੀਂ ਇਸ ਸਵਾਲ 'ਤੇ ਵਿਚਾਰ ਕਰ ਰਹੇ ਹਾਂ ਕਿ ਤੁਹਾਡੇ ਕੋਲ ਖੁਸ਼ੀ, ਸੱਚੀ ਖੁਸ਼ੀ ਹੈ ਜਾਂ ਨਹੀਂ, ਅਤੇ ਸੱਚੀ ਖੁਸ਼ੀ ਇਸ ਖੁਸ਼ਖਬਰੀ ਨਾਲ ਬੱਝੀ ਹੋਈ ਹੈ। ਯਸ਼ਾਇਆ ਦੀ ਇਸ ਆਇਤ ਨੂੰ ਜ਼ੁਲਮ ਕਰਨ ਵਾਲਿਆਂ ਦੁਆਰਾ ਬੰਦੀ ਬਣਾਏ ਹੋਏ ਲੋਕਾਂ ਲਈ ਸੁਣੋ। ਉਹਦੇ ਪੈਰ ਪਹਾੜਾਂ ਉੱਤੇ ਕਿੰਨੇ ਸੋਹਣੇ ਹਨ, ਜੋ ਖੁਸ਼ਖਬਰੀ ਦਿੰਦਾ ਹੈ, ਜੋ ਸ਼ਾਂਤੀ ਦਾ ਪ੍ਰਚਾਰ ਕਰਦਾ ਹੈ, ਜੋ ਖੁਸ਼ਖਬਰੀ ਦਿੰਦਾ ਹੈ, ਜੋ ਮੁਕਤੀ ਦਾ ਪ੍ਰਚਾਰ ਕਰਦਾ ਹੈ, ਜੋ ਸੀਯੋਨ ਨੂੰ ਆਖਦਾ ਹੈ ਤੁਹਾਡਾ ਪਰਮੇਸ਼ੁਰ ਰਾਜ ਕਰਦਾ ਹੈ। ਸੁਣੋ, ਤੇਰੇ ਪਹਿਰੇਦਾਰ ਆਪਣੀ ਆਵਾਜ਼ ਉੱਚੀ ਕਰਦੇ ਹਨ, ਇਕੱਠੇ ਉਹ ਖੁਸ਼ੀ ਲਈ ਚੀਕਦੇ ਹਨ। ਦੂਤ ਚਰਵਾਇਆਂ ਨੂੰ ਘੋਸ਼ਣਾ ਕਰਦਾ ਹੈ, ਮੈਂ ਤੁਹਾਡੇ ਲਈ ਖੁਸ਼ਖਬਰੀ ਲਿਆਉਂਦਾ ਹਾਂ, ਵੱਡੀ ਖੁਸ਼ੀ ਦੀ ਖੁਸ਼ਖਬਰੀ। ਖੈਰ, ਫਿਰ ਇਹ ਵੱਡੀ ਖੁਸ਼ੀ ਦੀ ਖੁਸ਼ਖਬਰੀ ਕੀ ਹੈ? ਆਇਤ 11 ਸਾਨੂੰ ਦੱਸਦੀ ਹੈ ਕਿ ਤੁਹਾਡੇ ਲਈ ਅੱਜ ਦਾਊਦ ਦੇ ਸ਼ਹਿਰ ਵਿੱਚ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜੋ ਮਸੀਹ ਪ੍ਰਭੂ ਹੈ। ਚੰਗੀ ਖਬਰ ਇਹ ਹੈ ਕਿ ਮੁਕਤੀਦਾਤਾ ਪੈਦਾ ਹੋਇਆ ਹੈ, ਮਸੀਹ, ਮਸੀਹਾ, ਪਰਮਾਤਮਾ ਦਾ ਲੰਬੇ ਸਮੇਂ ਤੋਂ ਵਾਅਦਾ ਕੀਤਾ ਰਾਜਾ ਪ੍ਰਭੂ ਪੈਦਾ ਹੋਇਆ ਹੈ। ਮੁਕਤੀਦਾਤਾ ਖੁਸ਼ਖਬਰੀ ਕਿਉਂ ਹੈ? ਕਿਉਂਕਿ ਪਰਮਾਤਮਾ ਅਤੇ ਉਸਦੇ ਜੀਵਾਂ ਵਿੱਚ ਦੁਸ਼ਮਣੀ ਹੈ। ਆਦਮੀਆਂ ਅਤੇ ਔਰਤਾਂ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਹੈ, ਉਹ ਪਰਮੇਸ਼ੁਰ ਦਾ ਕਹਿਣਾ ਮੰਨਣ ਵਿੱਚ ਅਸਫਲ ਰਹੇ ਹਨ, ਰੱਬ ਦਾ ਆਦਰ ਕਰਨ ਵਿੱਚ, ਪਰਮਾਤਮਾ ਦਾ ਆਨੰਦ ਲੈਣ ਵਿੱਚ ਅਸਫਲ ਰਹੇ ਹਨ, ਉਹ ਦਿਲ, ਆਤਮਾ ਅਤੇ ਦਿਮਾਗ ਅਤੇ ਤਾਕਤ ਨਾਲ ਉਸਦੀ ਪੂਜਾ ਕਰਨ ਵਿੱਚ ਅਸਫਲ ਰਹੇ ਹਨ। ਉਹ ਜੀਵਨ ਅਤੇ ਸਾਹ ਅਤੇ ਉਹਨਾਂ ਕੋਲ ਜੋ ਕੁਝ ਵੀ ਹੈ ਉਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਵਿੱਚ ਅਸਫਲ ਰਹੇ ਹਨ। ਇਹ ਬਹੁਤ ਵੱਡੀ ਬੁਰਾਈ ਹੈ। ਮਰਦਾਂ ਅਤੇ ਔਰਤਾਂ ਵਿੱਚ ਇਸ ਗਲਤ ਨੂੰ ਠੀਕ ਕਰਨ ਦੀ ਆਪਣੇ ਆਪ ਵਿੱਚ ਕੋਈ ਯੋਗਤਾ ਨਹੀਂ ਹੈ, ਉਹਨਾਂ ਦੀ ਨਿੰਦਾ ਕੀਤੀ ਜਾਂਦੀ ਹੈ, ਉਹਨਾਂ ਨੂੰ ਇੱਕ ਮੁਕਤੀਦਾਤਾ ਦੀ ਲੋੜ ਹੈ। ਮਰਦ ਅਤੇ ਔਰਤਾਂ ਪਾਪ ਦੇ ਗੁਲਾਮ ਹਨ, ਭਾਵ ਉਹਨਾਂ ਕੋਲ ਇੱਕ ਸੰਪੂਰਨ ਜੀਵਨ ਜੀਣ ਦੀ ਯੋਗਤਾ ਨਹੀਂ ਹੈ, ਉਹਨਾਂ ਲਈ ਇੱਕ ਮੁਕਤੀਦਾਤਾ ਦੀ ਲੋੜ ਹੈ। ਮਰਦਾਂ ਅਤੇ ਔਰਤਾਂ ਆਪਣੇ ਆਪ ਵਿੱਚ ਕਬਰ ਨੂੰ ਹਰਾਉਣ ਦੀ ਸਮਰੱਥਾ ਨਹੀਂ ਹੈ, ਮੌਤ ਸਭ ਨੂੰ ਆਉਂਦੀ ਹੈ, ਉਹਨਾਂ ਨੂੰ ਇੱਕ ਮੁਕਤੀਦਾਤਾ ਦੀ ਲੋੜ ਹੈ। ਤੁਹਾਨੂੰ ਅਤੇ ਮੈਨੂੰ ਪਰਮੇਸ਼ੁਰ ਨਾਲ ਰਿਸ਼ਤੇ ਵਿੱਚ ਰਹਿਣ ਲਈ ਬਣਾਇਆ ਗਿਆ ਸੀ, ਉਸਦੀ ਹਾਜ਼ਰੀ ਵਿੱਚ ਹੋਣਾ, ਉਸਦੀ ਮਹਿਮਾ ਨੂੰ ਵੇਖਣਾ, ਉਸਦੀ ਮਹਿਮਾ ਵਿੱਚ ਉਸਦੇ ਸਾਹਮਣੇ ਹੱਥ ਵਧਾ ਕੇ ਉਸ ਲਈ ਮਹਿਮਾ ਕਰਨਾ, ਉਸ ਨਾਲ ਰਿਸ਼ਤੇ ਵਿੱਚ ਹੋਣ ਲਈ, ਉਸਦੀ ਪ੍ਰਸ਼ੰਸਾ ਕਰਨ ਲਈ, ਉਸਨੂੰ ਪਿਆਰ ਕਰਨ ਲਈ, ਉਸਦੀ ਚੰਗਿਆਈ, ਦਿਆਲਤਾ ਅਤੇ ਤੁਹਾਡੇ ਨਾਲ ਪਿਆਰ ਦੁਆਰਾ ਹਾਵੀ ਹੋਣ ਲਈ ਸਾਨੂੰ ਬਣਾਇਆ ਗਿਆ ਸੀ। ਸਾਡੇ ਪਾਪ ਨੇ ਉਸ ਰਿਸ਼ਤੇ ਨੂੰ ਵਿਗਾੜ ਦਿੱਤਾ ਅਤੇ ਨਤੀਜੇ ਤੋਂ ਸਦੀ ਵੀ ਵਿਛੋੜੇ ਹਨ। ਇਸ ਦਾ ਆਨੰਦ ਲੈਣ ਲਈ ਸਾਨੂੰ ਬਣਾਇਆ ਗਿਆ ਸੀ। ਜੇ ਤੁਸੀਂ ਇਸ ਨੂੰ ਸਮਝਦੇ ਹੋ, ਇੱਕ ਖਾਸ ਦਹਿਸ਼ਤ ਤੁਹਾਡੇ 'ਤੇ ਡਿੱਗ ਸਕਦੀ ਹੈ, ਇੱਕ ਖਾਸ ਨਿਰਾਸ਼ਾ, ਇੱਕ ਅਫਸੋਸ, ਦਿਲ ਨੂੰ ਚੀਰਦੀ ਹੋਈ ਇੱਕ ਗੱਲ ਜਿਹੜੀ ਹੈ ਉਹ ਤੁਹਾਨੂੰ ਪਤਾ ਲੱਗ ਸਕਦੀ ਹੈ। ਪਰ ਦੂਤ ਕੋਲ ਬਹੁਤ ਖੁਸ਼ੀ ਦੀ ਇੱਕ ਖੁਸ਼ਖਬਰੀ ਦਾ ਸੰਦੇਸ਼ ਹੈ, ਕਿਉਂਕਿ ਤੁਹਾਡੇ ਲਈ ਅੱਜ ਦਾਊਦ ਦੇ ਸ਼ਹਿਰ ਵਿੱਚ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ ਜੋ ਮਸੀਹ ਪ੍ਰਭੂ ਹੈ। ਕਿ ਤੁਹਾਡੇ ਕੋਲ ਖੁਸ਼ੀ ਸੱਚੀ ਹੈ ਜਾਂ ਸੱਚੀ ਖੁਸ਼ੀ ਹੈ? ਸੱਚੀ ਖੁਸ਼ੀ ਇਹ ਜਾਣਨਾ ਹੈ ਕਿ ਮੁਕਤੀਦਾਤਾ ਆ ਗਿਆ ਹੈ, ਉਸ ਨੂੰ ਇੱਕ ਖੁਰਲੀ ਵਿੱਚ ਰੱਖਿਆ ਗਿਆ ਸੀ, ਉਸਨੇ ਇੱਕ ਸੰਪੂਰਨ ਜੀਵਨ ਬਤੀਤ ਕੀਤਾ, ਤੁਹਾਡੇ ਪਾਪ ਦੀ ਸਜ਼ਾ ਲੈਣ ਲਈ ਤੁਹਾਡੇ ਜਗ੍ਹਾ ਇੱਕ ਬਲੀਦਾਨ ਦੀ ਮੌਤ ਮਰ ਗਿਆ ਸੀ, ਮੁਰਦਿਆਂ ਵਿੱਚੋਂ ਜੀ ਉੱਠਿਆ ਜੇਤੂ। ਤੀਜੇ ਦਿਨ ਸੱਚੀ ਖੁਸ਼ਖਬਰੀ ਇਹ ਜਾਣਨਾ ਹੈ ਕਿ ਉਹ ਆਪਣੇ ਚਰਚ ਨੂੰ ਆਪਣੇ ਨਾਲ ਰੱਖਣ ਲਈ ਦੁਬਾਰਾ ਆਵੇਗਾ। ਸੱਚੀ ਖੁਸ਼ੀ ਪਾਪ ਤੋਂ ਮੁੰਡਾ ਅਤੇ ਪਾਪ ਦੀ ਮਾਫ਼ੀ ਲਈ ਇਸ ਮੁਕਤੀਦਾਤਾ ਵਿੱਚ ਭਰੋਸਾ ਕਰਨਾ ਹੈ। ਇੱਥੇ ਹੀ ਸੱਚਾ ਆਨੰਦ ਮਿਲਦਾ ਹੈ। ਪਰ ਅਸੀਂ ਕਿਸ ਪੱਧਰ ਦੀ ਖੁਸ਼ੀ ਬਾਰੇ ਗੱਲ ਕਰ ਰਹੇ ਹਾਂ? ਖੈਰ, ਇਹ ਖੁਸ਼ੀ ਸੀ ਜਿਸ ਕਾਰਨ ਦੂਤਾਂ ਦੀ ਇੱਕ ਭੀੜ ਆਕਾਸ਼ ਵਿੱਚ ਪ੍ਰਗਟ ਹੋਈ ਅਤੇ ਗੂੰਦੇ ਹੋਏ ਆਇਤ 14 ਵਿੱਚ ਮੇਰੇ ਨਾਲ ਦੇਖੋ, ਪਰਮੇਸ਼ਵਰ ਦੀ ਸਭ ਤੋਂ ਉੱਚੀ ਮਹਿਮਾ ਅਤੇ ਧਰਤੀ ਉੱਤੇ ਉਹਨਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ। ਇਹ ਖੁਸ਼ੀ ਸੀ ਜਿਸ ਕਾਰਨ ਚਰਵਾਹੇ ਖੁਰਲੇ ਵਿੱਚ ਬੱਚੇ ਨੂੰ ਮਿਲਣ ਤੋਂ ਬਾਅਦ ਆਇਤ 20 ਆਪਣੀਆਂ ਭੇਡਾਂ ਕੋਲ ਵਾਪਸ ਚਲੇ ਗਏ ਅਤੇ ਉਹਨਾਂ ਸਭਨਾਂ ਲਈ ਜੋ ਉਹਨਾਂ ਨੇ ਸੁਣਿਆ ਅਤੇ ਦੇਖਿਆ ਸੀ ਪਰਮੇਸ਼ਵਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਚਲੇ ਗਏ। ਜੇ ਖੁਸ਼ੀ ਸੀ ਜਿਸ ਕਾਰਨ ਇੱਕ ਬੁੱਢੇ ਆਦਮੀ ਸਮਾਉਣ ਨੇ ਮਸੀਹ ਦੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜ ਕੇ ਪਰਮੇਸ਼ਵਰ ਨੂੰ ਅਸੀਸ ਦੇਣ ਲਈ ਕਿਹਾ, ਆਇਤ 30 ਮੇਰੀ ਅੱਖਾਂ ਨੇ ਤੇਰੀ ਮੁਕਤੀ ਦੇਖੀ ਹੈ ਜੋ ਤੂੰ ਸਾਰੀਆਂ ਕੌਮਾਂ ਦੀ ਹਜ਼ੂਰੀ ਵਿੱਚ ਤਿਆਰ ਕੀਤੀ ਹੈ, ਪਰਾਈਆਂ ਕੌਮਾਂ ਲਈ ਇੱਕ ਰੋਸ਼ਨੀ ਅਤੇ ਤੇਰੇ ਲੋਕ ਇਸਰਾਇਲ ਦੀ ਮਹਿਮਾ ਲਈ। ਇਹ ਸੱਚੀ ਖੁਸ਼ੀ ਸੀ ਜਿਸ ਕਾਰਨ ਇੱਕ ਬੁੱਢੀ ਔਰਤ ਅੰਨਾ ਬੱਚੇ ਯੇਸੂ ਕੋਲ ਆਈ ਅਤੇ ਆਇਤ 38 ਪਰਮੇਸ਼ਵਰ ਦਾ ਧੰਨਵਾਦ ਕਰੋ ਅਤੇ ਉਹਨਾਂ ਬਾਰੇ ਸਾਰਿਆਂ ਨਾਲ ਗੱਲ ਕਰੋ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਕਰ ਰਹੇ ਸਨ। ਮੱਤੀ ਦੀ ਖੁਸ਼ਖਬਰੀ ਵਿੱਚ ਸਾਡੇ ਕੋਲ ਇੱਕ ਵਾਕੰਸ਼ ਹੈ ਜੋ ਸਾਡੀ ਖੁਸ਼ੀ ਦੇ ਪੱਧਰ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਜੋ ਇਹ ਮੁਕਤੀਦਾਤਾ ਲਿਆਉਂਦਾ ਹੈ ਜੋ ਮਯੂਸੀਆਂ ਨੂੰ ਮਸੀਹ ਦੇ ਬੱਚੇ ਵੱਲ ਲਿਜਾਇਆ ਦਾ ਰਾਹ ਦਿਖਾਉਂਦਾ ਹੈ। ਤਾਂ ਅਸੀਂ ਪੜ੍ਹਦੇ ਹਾਂ ਕਿ ਉਹ ਬਹੁਤ ਖੁਸ਼ੀ ਨਾਲ ਬਹੁਤ ਖੁਸ਼ ਹੋਏ। ਇਹ ਮੁਕਤੀਦਾਤਾ ਪੁਰਸ਼ਾਂ ਅਤੇ ਔਰਤਾਂ ਨੂੰ ਬਹੁਤ ਖੁਸ਼ੀ ਨਾਲ ਬਹੁਤ ਜ਼ਿਆਦਾ ਖੁਸ਼ ਕਰਨ ਦਾ ਕਾਰਨ ਬਣਦਾ ਹੈ। ਰਸੂਲ ਪਤਰਸ ਨੇ ਆਪਣੀ ਪਹਿਲੀ ਚਿੱਠੀ ਵਿੱਚ ਉਸ ਆਨੰਦ ਦੀ ਵਿਆਖਿਆ ਕੀਤੀ ਜੋ ਯੇਸੂ ਨੂੰ ਮੁਕਤੀਦਾਤਾ ਵਜੋਂ ਜਾਣ ਕੇ ਮਿਲਦੀ ਹੈ। ਉਹ ਕਹਿੰਦਾ ਹੈ, ਪਹਿਲਾ ਪਤਰਸ ਦਾ 1:8 ਆਇਤ ਵਿੱਚ, ਹਾਲਾਂਕਿ ਤੁਸੀਂ ਯੇਸੂ ਨੂੰ ਨਹੀਂ ਦੇਖਿਆ, ਤੁਸੀਂ ਉਸ ਨੂੰ ਪਿਆਰ ਕਰਦੇ ਹੋ, ਭਾਵੇਂ ਤੁਸੀਂ ਹੁਣ ਉਸ ਨੂੰ ਨਹੀਂ ਦੇਖ ਰਹੇ ਹੋ, ਪਰ ਤੁਸੀਂ ਉਸ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਆਨੰਦ ਨਾਲ ਆਨੰਦ ਕਰ ਅਤੇ ਖੁਸ਼ੀ ਨਾਲ ਆਨੰਦ ਕਰਦੇ ਹੋ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਅਤੇ ਮਹਿਮਾ ਨਾਲ ਭਰੀ ਹੋਈ ਹੈ। ਇਹ ਸੱਚੀ ਖੁਸ਼ੀ ਹੈ, ਆਨੰਦ ਅਮੁੱਕ ਮਹਿਮਾ ਨਾਲ ਭਰਿਆ ਹੋਇਆ ਹੈ। ਚਾਰ ਖੇਤਰ ਜਿੱਥੇ ਸੱਚੀ ਖੁਸ਼ੀ ਨਹੀਂ ਲੱਭੀ ਜਾ ਸਕਦੀ। ਹੁਣ ਇਸਦਾ ਮਤਲਬ ਇਹ ਨਹੀਂ ਕਿ ਮਸੀਹੀ ਇਸ ਸੰਸਾਰ ਵਿੱਚ ਕਦੇ ਵੀ ਉਦਾਸ ਮਹਿਸੂਸ ਨਹੀਂ ਕਰਦਾ। ਵਾਸਤਵ ਵਿੱਚ ਪੌਲਸ ਕਹਿੰਦਾ ਹੈ ਕਿ ਉਹ ਉਦਾਸ ਹੈ ਪਰ ਹਮੇਸ਼ਾ ਆਨੰਦ ਹੈ। ਕਈ ਵਾਰ ਮਸੀਹੀ ਨੂੰ ਖੁਸ਼ੀ ਲਈ ਲੜਨਾ ਚਾਹੀਦਾ ਹੈ ਜਾਂ ਲੜਨਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਜੀਵਨ ਦੇ ਕੁਝ ਅਜਿਹੇ ਖੇਤਰ ਹਨ ਜੋ ਪਰਮੇਸ਼ਰ ਵਿੱਚ ਸਾਡੀ ਖੁਸ਼ੀ ਲਈ ਮੁਕਾਬਲਾ ਕਰਦੇ ਹਨ। ਚਾਰ ਵਿਆਪਕ ਸ਼੍ਰੇਣੀਆਂ ਮਨ ਵਿੱਚ ਆਈਆਂ ਅਤੇ ਮੈਂ ਸੋਚਦਾ ਹਾਂ ਕਿ ਇਹ ਚਾਰ ਸ਼੍ਰੇਣੀਆਂ ਵੱਡੀਆਂ ਹਨ ਜਿੱਥੇ ਉਹ ਲੋਕ ਜੋ ਹੀ ਮਸੀਹੀ ਨਹੀਂ ਹਨ ਆਪਣੀ ਖੁਸ਼ੀ ਦੀ ਭਾਲ ਕਰਦੇ ਹਨ। ਸੋ ਚਾਰ ਇੱਦਾਂ ਦੀਆਂ ਜਗ੍ਹਾ ਆ ਜਿੱਥੇ ਅਸੀਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਪਰ ਸਾਨੂੰ ਉੱਥੇ ਖੁਸ਼ੀ ਨਹੀਂ ਲੱਭਦੀ। ਉਹਨਾਂ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਆ ਉਹ ਹੈ ਸਾਡੇ ਹਾਲਾਤ। ਇਸ ਲਈ ਅਸੀਂ ਇੱਥੇ ਜਾਂਦੇ ਹਾਂ, ਪਹਿਲਾ ਇਹ ਹੈ ਅਸੀਂ ਆਪਣੇ ਹਾਲਾਤਾਂ ਤੋਂ ਖੁਸ਼ੀ ਭਾਲਦੇ ਹਾਂ, ਯਾਨੀ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਹਾਲਾਤ ਜਿੰਨੇ ਸੌਖੇ ਹੋਣਗੇ ਅਸੀਂ ਉਨੇ ਹੀ ਜ਼ਿਆਦਾ ਖੁਸ਼ ਹੋਵਾਂਗੇ। ਜਦੋਂ ਜ਼ਿੰਦਗੀ ਚੰਗੀ ਚੱਲ ਰਹੀ ਹੁੰਦੀ ਹੈ ਤਾਂ ਅਸੀਂ ਖੁਸ਼ ਹੁੰਦੇ ਹਾਂ, ਜੇਕਰ ਸਾਡਾ ਘਰ ਵੱਡਾ ਡਿੱਗਾ ਅਤੇ ਸਾਫ਼ ਸੁਥਰਾ ਹੋਵੇ ਤਾਂ ਸਾਨੂੰ ਖੁਸ਼ੀ ਮਿਲਦੀ ਹੈ। ਜੇਕਰ ਸਾਡੇ ਕੋਲ ਕੋਈ ਵਧੀਆ ਨੌਕਰੀ ਅਤੇ ਅਸੀਂ ਕੈਰੀਅਰ ਦੀ ਪੌੜੀ 'ਤੇ ਤਰੱਕੀ ਕਰ ਰਹੇ ਹਾਂ ਤਾਂ ਸਾਨੂੰ ਖੁਸ਼ੀ ਮਿਲਦੀ ਹੈ। ਜੇਕਰ ਸਾਡੀ ਸਿਹਤ ਚੰਗੀ ਹੈ ਅਤੇ ਜੇਕਰ ਸਾਡੇ ਰਿਸ਼ਤੇ ਠੀਕ ਚੱਲ ਰਹੇ ਹਨ ਤਾਂ ਸਾਨੂੰ ਕੀ ਆਨੰਦ ਮਿਲਦਾ ਆ। ਹੁਣ ਇਹ ਸਾਰੀਆਂ ਚੰਗੀਆਂ ਚੀਜ਼ਾਂ ਹੋ ਸਕਦੀਆਂ ਹਨ, ਚੰਗੀਆਂ ਜ਼ਿੰਦਗੀ ਵਿੱਚ ਚੰਗੇ ਹਾਲਾਤਾਂ ਦੀ ਤਾਂਘ ਰੱਖਣ ਵਿੱਚ ਕੋਈ ਗਲਤੀ ਨਹੀਂ ਹੈ, ਪਰ ਤੁਸੀਂ ਪਹਿਲਾਂ ਹੀ ਸਮੱਸਿਆ ਨੂੰ ਜਾਣਦੇ ਹੋ। ਤੁਹਾਨੂੰ ਮੈਨੂੰ ਇਸ ਨੂੰ ਹੁਣ ਦੱਸਣ ਦੀ ਲੋੜ ਨਹੀਂ ਜਾਂ ਸਪੈਲ ਕਰਨ ਦੀ ਲੋੜ ਨਹੀਂ ਹੈ ਕਿ ਜੇ ਤੁਹਾਡੀ ਅੰਤਮ ਖੁਸ਼ੀ ਦਾ ਸਰੋਤ ਤੁਹਾਡੇ ਹਾਲਾਤ ਹਨ ਤਾਂ ਤੁਸੀਂ ਘੱਟ ਹੀ ਖੁਸ਼ ਹੋ ਸਕਦੇ ਹਾਂ, ਫਿਰ ਤਾਂ ਖੁਸ਼ਹਾਲੀ ਨਹੀਂ जीवन में खुशहाली नहीं होगी, क्योंकि जीवन भर तुहानू बहुत औखे और बहुत ही चुनौतीपूर्ण हालातों का विच अपने जीवन में जोड़ा इधर उधर करना पैंदा या नैविगेट करना पैंदा। साढ़े कोल कामकाजी जीवन मुश्किलात हुंदियां हन या रोज़गार की कमी भी हुंदी है, साड़ी सेहत खराब हो सकती है, साढ़े रिश्ते सानू दुखी करते हैं। ब मसीही का आनंद का स्रोत अंतम आनंद हालातों तो नहीं बल्कि परमात्मा तो आता है। पर पौलुस रसूल नूं इह पता सी, यही है जिसने उसनूं इह कहण ते योग बनाया, मैं किसी भी हालात विच संतुष्ट रहना सिखिया है, मैं जाणदा हाँ कि लोड़ विच होना की है, मैं जाणदा हाँ कि बहुता सारा होना की है, मैं किसी भी स्थिति विच संतुष्ट रहण दा राज सिख लिया है, चाहे चंगी तरह भोजन होवे जां भुखा, चाहे बहुता विच बहुते विच रहना जां कमी विच, मैं ये सब उस दे राहीं राही कर सकता हाँ जो मैनूं ताकत दिंदा है। वास्तव में पौलुस फिलिपियां 3:10 विच सुझाव दिंदा है कि वह दुख चलण लई तैयार है, तैयार सी, जेकर इसका अर्थ येसू नाल वध संगति है। उसकी खुशी उस दे हालातों तो नहीं सी, पर यह येसू दे नाल संगति तो आउंदी सी। दूजा, चीज़ां दे विच खुशी। पहला सी कि साडे हालातों विच खुशी, हुण दूजा चीज़ां दे विच खुशी। एक दूसरा खेत्र है जो सच्चे आनंद के विरुद्ध मुकाबला करता है, वह है पदार्थक चीज़ां। असी यह सोच के धोखा खा सकते हैं कि सच्ची खुशी या अंतम आनंद नवे कपड़िया में, नवीन नवे फोन में, एक चंगे रेस्टोरेंट च खाना खाने, या मैं अगले साल छुट्टियां ते जाना है, मेरे लिए खुशी की जी लहर होगी, ये सारी चीज़ा साढ़े लिए खुशी दी होंगी। पर क्रिसमस लई यूके लगभग 75 बिलियन पाउंड का समान खरीदया जाएगा। दोबारा फिर भौतिक चीज़ा जरूरी नहीं कि बुरिया होन, परमात्मा आप ही दाता देने वाला परमेश्वर है, पर भौतिक चीज़ा कदे भी किसी अंतम अर्थां विच सानू खुशी देने लई नहीं हुंदियां हन। नवे फोन नूं एक दिन अपडेट करन दी लोड़ पैंदी है, नवे कपड़े जिहड़े एक दिन फिक्के पै जांदे आ, नवीं कार जिहड़ी एक दिन उहदी मरम्मत की लोड़ पै जांदी है। सो सच्चा आनंद सच जिहड़ा आ उह पदार्थक चीज़ां विच नहीं पर परमात्मा तो पाया जांदा है। ਜ਼ਬੂਰਾਂ ਦਾ ਲਿਖਾਰੀ ਇਹ ਕਹਿੰਦਾ ਹੈ, ਸਵਰਗ ਵਿੱਚ ਤੇਰੇ ਬਿਨਾਂ ਮੇਰਾ ਕੌਣ ਹੈ ਅਤੇ ਧਰਤੀ 'ਤੇ ਕੁਝ ਵੀ ਨਹੀਂ ਹੈ ਜੋ ਮੈਂ ਤੁਹਾਡੇ ਤੋਂ ਇਲਾਵਾ ਚਾਹੁੰਦਾ ਹਾਂ। ਮੇਰਾ ਸਰੀਰ ਅਤੇ ਮੇਰਾ ਦਿਲ ਅਸਫਲ ਹੋ ਸਕਦਾ ਹੈ, ਪਰ ਪਰਮੇਸ਼ੁਰ ਮੇਰੇ ਦਿਲ ਦੀ ਤਾਕਤ ਅਤੇ ਸਦਾ ਲਈ ਮੇਰਾ ਹਿੱਸਾ ਹੈ। ਯੇਸੂ ਸਾਨੂੰ ਖੁਸ਼ੀ ਦੀ ਭਾਲ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। ਇੱਕ ਦਿਨ ਅਸੀਂ ਉਸਦੇ ਨਾਲ ਸਦਾ ਲਈ ਰਹਾਂਗੇ, ਉਸ ਵਿੱਚ ਪੂਰੀ ਤਰ੍ਹਾਂ ਸੰਤੁਸ਼ਟ ਹੋਵਾਂਗੇ, ਅਤੇ ਇਸ ਲਈ ਉਹ ਕਹਿੰਦਾ ਹੈ, ਧਰਤੀ ਉੱਤੇ ਆਪਣੇ ਲਈ ਖਜ਼ਾਨੇ ਨਾ ਰੱਖੋ ਜਿੱਥੇ ਕੀੜਾ ਅਤੇ ਜੰਗਲ ਤਬਾਹ ਕਰਦੇ ਹਨ ਅਤੇ ਚੋਰ ਸੰਨ ਮਾਰਦੇ ਹਨ ਅਤੇ ਚੋਰੀ ਕਰਦੇ ਹਨ, ਪਰ ਆਪਣੇ ਲਈ ਸਵਰਗ ਵਿੱਚ ਖਜ਼ਾਨਾ ਇਕੱਠਾ ਕਰੋ, ਕਿਉਂਕਿ ਜਿੱਥੇ ਤੁਹਾਡਾ ਖਜ਼ਾਨਾ ਹੈ ਉੱਥੇ ਤੁਹਾਡਾ ਮਨ ਵੀ ਹੋਵੇਗਾ। ਹੁਣ ਤੀਜਾ ਜਿਹੜਾ ਪਹਿਲਾ ਸੀ ਆਪਣੇ ਹਾਲਾਤਾਂ ਦੇ ਵਿੱਚ ਖੁਸ਼ੀ, ਦੂਜਾ ਆ ਚੀਜ਼ਾਂ ਦੇ ਵਿੱਚ, ਅਤੇ ਤੀਸਰਾ ਜਿਹੜਾ ਦੇਖਦੇ ਹੋ ਕਿ ਆਪਣੇ ਆਪ ਵਿੱਚ ਖੁਸ਼ੀ ਜਿਹੜੀ ਲੱਭਦੇ ਹਾਂ ਅਸੀਂ। ਤੀਜਾ ਖੇਤਰ ਜਿੱਥੇ ਅਸੀਂ ਖੁਸ਼ੀ ਦੀ ਭਾਲ ਕਰਦੇ ਹਾਂ ਉਹ ਹੈ ਅਸੀਂ ਆਪ, ਭਾਵ ਅਸੀਂ ਆਪਣੀ ਕਾਰਗੁਜ਼ਾਰੀ ਵਿੱਚ ਆਨੰਦ ਲੱਭਦੇ ਹਾਂ, ਜਾਂ ਅਸੀਂ ਆਪਣੀ ਸੁੰਦਰਤਾ ਜਾਂ ਤਾਕਤ ਵਿੱਚ ਆਨੰਦ ਲੱਭਦੇ ਹਾਂ। ਜੇ ਮੈਂ ਕੰਮ 'ਤੇ ਵਧੀਆ ਪ੍ਰਦਰਸ਼ਨ ਕਰਦਾ ਹਾਂ ਤਾਂ ਮੈਂ ਵਧੇਰੇ ਖੁਸ਼ ਹੋਵਾਂਗਾ, ਜੇ ਮੈਂ ਆਪਣੇ ਕੰਮਾਂ ਵਿੱਚ ਸਫਲ ਹੋਵਾਂਗਾ ਤਾਂ ਮੈਂ ਪੂਰੀ ਤਰ੍ਹਾਂ ਖੁਸ਼ ਹੋਵਾਂਗਾ, ਜੇ ਮੈਂ ਸੋਹਣੀ ਦਿਖਦੀ ਤਾਂ ਮੈਂ ਖੁਸ਼ ਹੋਵਾਂਗੀ, ਜੇ ਮੈਂ ਜਿਮ ਵਿੱਚ ਸਭ ਤੋਂ ਫਿੱਟ ਅਤੇ ਮਜ਼ਬੂਤ ਵਿਅਕਤੀ ਹੁੰਦਾ ਹਾਂ ਤਾਂ ਮੈਨੂੰ ਖੁਸ਼ੀ ਦਾ ਅਨੁਭਵ ਹੋਵੇਗਾ। ਇਹਨਾਂ ਖੇਤਰਾਂ ਵਿੱਚ ਖੁਸ਼ੀ ਥੋੜ੍ਹੇ ਸਮੇਂ ਲਈ ਹੋਵੇਗੀ, ਕਿਉਂਕਿ ਤੁਸੀਂ ਕਦੇ ਵੀ ਕੰਮ ਜਾਂ ਘਰ ਵਿੱਚ ਲਗਾਤਾਰ ਪ੍ਰਦਰਸ਼ਨ ਕਰਨ ਦੇ ਯੋਗ ਨਹੀਂ ਹੋਵੋਗੇ, ਤੁਹਾਨੂੰ ਹਮੇਸ਼ਾ ਠੋਕਰ ਲੱਗੇਗੀ ਅਤੇ ਡਿੱਗ ਪਵੋਗੇ। ਜੇ ਤੁਸੀਂ ਆਪਣੀ ਜ਼ਿੰਦਗੀ ਰੱਬ ਦੇ ਕਿਸੇ ਵੀ ਸੰਦਰਭ ਤੋਂ ਇਲਾਵਾ ਕੰਮ ਕਰਦੇ ਹੋਏ ਜਿਉਂਦੇ ਹੋ ਤਾਂ ਤੁਸੀਂ ਭਾਵੇਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਪ੍ਰਦਰਸ਼ਨ ਕਰਦੇ ਹੋ, ਤੁਸੀਂ ਜੋ ਵੀ ਕਰਦੇ ਹੋ ਉਸ ਵਿੱਚ ਤੁਸੀਂ ਕਿੰਨੇ ਵੀ ਸੰਤੁਸ਼ਟ ਹੋ, ਜੇ ਰੱਬ ਦਾ ਕੋਈ ਹਵਾਲਾ ਨਹੀਂ ਤਾਂ ਉਪਦੇਸ਼ਕ ਦਾ ਲੇਖਕ ਕਹੇਗਾ ਕਿ ਤੁਹਾਡੀ ਜ਼ਿੰਦਗੀ ਅਰਥਹੀਣ ਅਤੇ ਬੇਤੁਕੀ ਹੈ। ਅਤੇ ਜੇ ਤੁਸੀਂ ਆਪਣੀ ਸੁੰਦਰਤਾ ਜਾਂ ਤਾਕਤ ਵਿੱਚ ਆਪਣੀ ਖੁਸ਼ੀ ਦੀ ਭਾਲ ਕਰਦੇ ਹੋ ਤਾਂ ਤੁਸੀਂ ਕਦੇ ਵੀ ਸੱਚੀ ਖੁਸ਼ੀ ਪ੍ਰਾਪਤ ਨਹੀਂ ਕਰ ਸਕੋਗੇ, ਅਤੇ ਜੋ ਵੀ ਖੁਸ਼ੀ ਤੁਸੀਂ ਪ੍ਰਾਪਤ ਕਰਦੇ ਹੋ ਉਹ ਫਿੱਕਾ ਪੈ ਜਾਵੇਗਾ। ਕਿਉਂਕਿ ਜਿਵੇਂ ਉਪਦੇਸ਼ਕ ਦਾ ਲੇਖਕ ਦੱਸਦਾ ਹੈ, ਤੁਸੀਂ ਵੱਡੇ ਹੋ ਜਾਵੋਗੇ, ਤੁਹਾਡੇ ਵਾਲ ਸਲੇਟੀ ਹੋ ਜਾਣਗੇ, ਤੁਹਾਡੇ ਦੰਦ ਨਿਕਲ ਜਾਣਗੇ, ਤੁਹਾਡੀ ਤਾਕਤ ਘੱਟ ਜਾਵੇਗੀ। ਪ੍ਰਭੂ ਵਿੱਚ ਆਪਣੀ ਸੱਚੀ ਖੁਸ਼ੀ ਨੂੰ ਲੱਭਣਾ ਬਿਹਤਰ ਹੈ। ਜ਼ਬੂਰ 84 ਉਹਦੀ 2 ਆਇਤ ਵਿੱਚ ਕਹਿੰਦਾ ਹੈ, ਮੇਰੀ ਜਾਨ ਯਹੋਵਾ ਦੇ ਦਰਬਾਰ ਲਈ ਤਰਸਦੀ ਹੈ, ਹਾਂ ਬੇਹੋਸ਼ ਹੋ ਜਾਂਦੀ ਹੈ, ਮੇਰਾ ਦਿਲ ਅਤੇ ਸਰੀਰ ਜਿਉਂਦੇ ਪਰਮੇਸ਼ੁਰ ਦੀ ਖੁਸ਼ੀ ਲਈ ਗਾਉਂਦੇ ਹਨ। ਆਪਣੇ ਆਪ ਵਿੱਚ ਖੁਸ਼ੀ ਦਾ ਪਿੱਛਾ ਨਾ ਕਰੋ, ਸਗੋਂ ਪਰਮਾਤਮਾ ਦੇ ਬਾਅਦ ਦੇਰ ਤੱਕ ਉਸਦੀ ਪੂਜਾ ਕਰਨ ਅਤੇ ਉਸਦਾ ਆਨੰਦ ਲੈਣ ਲਈ ਲੰਬੇ ਸਮੇਂ ਲਈ ਤੁਹਾਡਾ ਦਿਲ ਅਤੇ ਸਰੀਰ ਖੁਸ਼ੀ ਨਾਲ ਗਾਉਣਗੇ। ਚੌਥਾ ਜਿਹੜਾ ਹੈ, ਦੂਜਿਆਂ ਦੀ ਰਾਏ ਤੋਂ ਖੁਸ਼ੀ। ਅੰਤ ਵਿੱਚ ਅਸੀਂ ਆਪਣੀ ਖੁਸ਼ੀ ਇਸ ਗੱਲ ਵਿੱਚ ਪਾ ਸਕਦੇ ਹਾਂ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ। ਅਸੀਂ ਦੂਸਰਿਆਂ ਦੀ ਮਨਜ਼ੂਰੀ ਲਈ ਆਪਣੀ ਜ਼ਿੰਦਗੀ ਜੀ ਸਕਦੇ ਹਾਂ। ਜਦੋਂ ਸਾਡੇ ਬਾਰੇ ਚੰਗੀ ਤਰ੍ਹਾਂ ਸੋਚਿਆ ਜਾਂਦਾ ਹੈ ਤਾਂ, ਜਦੋਂ ਅਸੀਂ ਦੂਜਿਆਂ ਤੋਂ ਪ੍ਰਸ਼ੰਸਾ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ। ਦੋਸਤੋ, ਇਹ ਜਿਹੜਾ ਨਾ ਚੁੱਕਣ ਲਈ ਇੱਕ ਬਹੁਤ ਵੱਡਾ ਬੋਝ ਆ, ਜ਼ਿੰਦਗੀ ਥਕਾ ਦੇਣ ਵਾਲੀ ਗੱਲ ਆ। ਆਨੰਦ ਕਦੇ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ ਜਦੋਂ ਦੋ ਕਾਰਨਾਂ ਕਰਕੇ, ਪਹਿਲਾਂ ਤੁਸੀਂ ਡਿੱਗ ਗਏ ਹੋ ਅਤੇ ਕਦੇ ਵੀ ਦੂਜੇ ਵਿਅਕਤੀ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕਦੇ, ਜਾਂ ਦੂਜੇ ਨੂੰ ਕਦੇ ਵੀ ਤੁਸੀਂ ਪੂਰੀ ਤਰ੍ਹਾਂ ਖੁਸ਼ ਨਹੀਂ ਕਰ ਸਕਦੇ। ਦੂਜਾ, ਜਿਸ ਵਿਅਕਤੀ ਤੋਂ ਤੁਸੀਂ ਖੁਸ਼ੀ ਦੀ ਜਾਂ ਪ੍ਰਸ਼ੰਸਾ ਸੁਣ ਰਹੇ ਹਾਂ ਜਾਂ ਮਨਜ਼ੂਰੀ ਲੈ ਰਹੇ ਹਾਂ ਆਪਣੀ ਖੁਸ਼ੀ ਲਈ, ਉਹ ਵਿਅਕਤੀ ਖੁਦ ਡਿੱਗਿਆ ਹੋਇਆ ਅਤੇ ਪਾਪੀ ਹੈ, ਅਤੇ ਉਹ ਤੁਹਾਨੂੰ ਕਦੇ ਵੀ ਉਹ ਮਨਜ਼ੂਰੀ ਨਹੀਂ ਦੇਣਗੇ ਜੋ ਤੁਸੀਂ ਚਾਹੁੰਦੇ ਹੋ। ਪਰ ਪਰਮੇਸ਼ੁਰ ਉਹ ਤੁਹਾਨੂੰ ਪਿਆਰ ਕਰਦਾ ਹੈ, ਉਹਨੇ ਤੁਹਾਨੂੰ ਬਣਾਇਆ ਹੈ। ਜੇ ਤੁਸੀਂ ਇੱਕ ਮਸੀਹੀ ਹੋ ਤਾਂ ਤੁਹਾਡੇ ਵਿੱਚ ਉਹ ਤੁਹਾਡੇ ਵਿੱਚ ਖੁਸ਼ ਹੁੰਦਾ ਹੈ। ਜੇ ਤੁਸੀਂ ਇੱਕ ਮਸੀਹੀ ਬਣਨਾ ਸੀ ਤਾਂ ਉਹ ਤੁਹਾਡੇ ਵਿੱਚ ਖੁਸ਼ ਹੋਵੇਗਾ। ਤੁਸੀਂ ਸ਼ਾਸਤਰ ਕਹਿੰਦਾ, ਬਾਈਬਲ ਕਹਿੰਦੀ ਹੈ ਕਿ ਉਸਦੀ ਕਾਰੀਗਰੀ ਅਰਥਾਤ ਉਹ ਤੁਹਾਡੇ ਵਿੱਚ ਉਹ ਕੰਮ ਕਰੇਗਾ ਜੋ ਉਸ ਨੂੰ ਪ੍ਰਸੰਨ ਕਰਦਾ ਹੈ। ਤੁਹਾਨੂੰ ਉਸ ਦੇ ਸੰਪੂਰਨ ਪੁੱਤਰ ਯਿਸੂ ਮਸੀਹ ਵਰਗਾ ਬਣਾਵੇਗਾ। ਦੂਸਰਿਆਂ ਦੀ ਪ੍ਰਵਾਨਗੀ ਦੀ ਮੰਗ ਕਰਦਿਆਂ ਜੀਵਨ ਜਿਉਣਾ ਮਨੁੱਖ ਦੇ ਡਰ ਅਤੇ ਅੰਤ ਵਿੱਚ ਆਨੰਦ ਰਹਿਤ ਹੋ ਜਾਂਦਾ ਹੈ, ਜਾਂ ਬਿਨਾਂ ਖੁਸ਼ੀ ਹੋ ਜਾ ਜਿਹੜੀ ਖੁਸ਼ੀ ਆ ਉਹ ਹਮੇਸ਼ਾ ਲਈ ਅਲੋਪ ਹੋ ਜਾਂਦੀ ਸਾਡੀ ਜ਼ਿੰਦਗੀ ਦੇ ਵਿੱਚੋਂ ਜਦੋਂ ਅਸੀਂ ਦੂਜਿਆਂ ਦੀ ਉੱਤੇ ਡਿਪੈਂਡ ਹੋ ਜਾਂਦੇ। ਇਸ ਦੀ ਬਜਾਏ ਪਰਮੇਸ਼ੁਰ ਵਿੱਚ ਆਰਾਮ ਕਰੋ। ਇੱਕ ਮਸੀਹੀ ਵਜੋਂ ਇਹ ਜਾਣਦੇ ਹੋਏ ਕਿ ਉਹ ਤੁਹਾਨੂੰ ਪਿਆਰ ਕਰਦਾ, ਉਸ ਨੇ ਤੁਹਾਡੇ 'ਤੇ ਕਿੰਨਾ ਆਪਣਾ ਪਿਆਰ ਪਾਇਆ ਆ, ਤੁਹਾਡੇ ਨਾਲ ਕਿੰਨਾ ਪਿਆਰ ਪਾਇਆ ਹੈ। ਖੈਰ, ਉਸਨੇ ਆਪਣੇ ਪੁੱਤਰ ਨੂੰ ਤੁਹਾਡੇ ਲਈ ਮਰਨ ਲਈ ਭੇਜਿਆ। ਮਸੀਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਪੁੱਤਰ ਨੇ ਪਿਤਾ ਅਤੇ ਆਤਮਾ ਦੇ ਨਾਲ ਸਦੀਵੀ ਅਤੇ ਅਤੀਤ ਦੇ ਰੂਪ ਵਿੱਚ ਨਿਸ਼ਚਿਤ ਕੀਤਾ ਕਿ ਉਹ ਆਪਣੀ ਲਾੜੀ ਚਰਚ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਸਲੀਬ 'ਤੇ ਜਾਵੇਗਾ। ਇਹ ਪਿਆਰ ਹੈ, ਇਹ ਨਹੀਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕੀਤਾ, ਪਰ ਇਹ ਕਿ ਉਸਨੇ ਪਹਿਲਾਂ ਸਾਨੂੰ ਪਿਆਰ ਕੀਤਾ। ਉਹ ਮਸੀਹ ਨੂੰ ਆਪਣਾ ਬੱਚਾ ਕਹਿੰਦਾ ਹੈ। ਇਹ ਉਹ ਥਾਂ ਹੈ ਜਿੱਥੇ ਸੱਚੀ ਖੁਸ਼ੀ ਮਿਲਦੀ ਹੈ। ਇਹ ਜਾਣਦੇ ਹੋਏ ਕਿ ਬ੍ਰਹਿਮੰਡ ਦਾ ਸਿਰਜਣਹਾਰ ਇੱਕ ਪਵਿੱਤਰ ਅਤੇ ਧਰਮੀ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਉਸਨੇ ਸਾਡੇ ਲਈ ਇੱਕ ਮੁਕਤੀਦਾਤਾ ਭੇਜਿਆ ਹੈ। ਕੀ ਤੁਸੀਂ ਸੱਚੀ ਖੁਸ਼ੀ ਨੂੰ ਜਾਣਦੇ ਹੋ? ਜੇ ਨਹੀਂ ਤਾਂ ਦੂਤ ਦੀ ਗੱਲ ਸੁਣੋ। ਉਹ ਇਸ਼ਾਰਾ ਕਰਦਾ ਹੈ ਕਿ ਸੱਚੀ ਖੁਸ਼ੀ ਕਿੱਥੇ ਮਿਲਦੀ ਹੈ। ਇਹ ਸਾਡੇ ਹਾਲਾਤਾਂ ਵਿੱਚ ਨਹੀਂ, ਨਾ ਸਾਡੀਆਂ ਭੌਤਿਕ ਚੀਜ਼ਾਂ ਵਿੱਚ ਆਨੰਦ ਦਾ ਸਰੋਤ ਹੈ, ਨਾ ਹੀ ਇਹ ਸਾਡੇ ਆਪਣੇ ਆਪ ਵਿੱਚ, ਨਾ ਹੀ ਦੂਜਿਆਂ ਦੀ ਪ੍ਰਵਾਨਗੀ ਵਿੱਚ ਖੁਸ਼ੀ ਜਿਹੜੀ ਉਹ ਪਾਈ ਜਾ ਸਕਦੀ ਹੈ। ਪਰ ਸੱਚੀ ਖੁਸ਼ੀ ਜਿਹੜੀ ਆ ਉਹ ਖੁਰਲੀ ਵਿੱਚ ਪਾਈ ਜਾਂਦੀ ਆ। ਬਹੁਤ ਖੁਸ਼ੀ ਦੀ ਖੁਸ਼ਖਬਰੀ ਵਿੱਚ ਇੱਕ ਮੁਕਤੀਦਾਤਾ ਦਾ ਜਨਮ ਹੋਇਆ, ਉਹ ਹੈ ਮਸੀਹ ਪ੍ਰਭੂ। ਆਓ ਅਸੀਂ ਪ੍ਰਾਰਥਨਾ ਕਰੀਏ। ਸਵਰਗੀ ਪਿਤਾ, ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਪੁੱਤਰ ਨੂੰ ਭੇਜਿਆ ਤਾਂ ਜੋ ਅਸੀਂ ਸੱਚੀ ਖੁਸ਼ੀ ਪ੍ਰਾਪਤ ਕਰ ਸਕੀਏ। ਤੁਸੀਂ ਇੱਕ ਮੁਕਤੀਦਾਤਾ ਭੇਜਿਆ ਹੈ ਤਾਂ ਜੋ ਅਸੀਂ ਤੁਹਾਡੇ ਨਾਲ ਇੱਕ ਰਿਸ਼ਤਾ ਬਣਾ ਸਕੀਏ, ਤਾਂ ਜੋ ਅਸੀਂ ਤੁਹਾਡਾ ਆਨੰਦ ਮਾਣ ਸਕੀਏ। ਅਸੀਂ ਧੰਨਵਾਦ ਕਰਦੇ ਹਾਂ ਕਿ ਯਿਸੂ ਦੀ ਇੱਛਾ ਸੀ ਕਿ ਉਸਦੀ ਖੁਸ਼ੀ ਸਾਡੇ ਵਿੱਚ ਹੋਵੇ ਅਤੇ ਸਾਡੀ ਖੁਸ਼ੀ ਪੂਰੀ ਹੋਵੇ। ਸਾਨੂੰ ਸਾਡੇ ਵਿੱਚ ਉਸਦੀ ਖੁਸ਼ੀ ਦੀ ਇੱਕ ਵੱਧਦੀ ਜਾਗਰੂਕਤਾ ਪ੍ਰਦਾਨ ਕਰੋ। ਸਾਨੂੰ ਪੂਰੀ ਖੁਸ਼ੀ ਵਿੱਚ ਡੂੰਘੇ ਲੈ ਜਾਓ, ਯਿਸੂ ਦੇ ਨਾਮ ਵਿੱਚ। ਆਮੀਨ।